ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਤਨ ਕਰੈ ਮਨੁੱਖ ਦਹਿਕਾਵੈ ਉਹ ਅੰਤਰਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਤਨ ਕਰੈ ਮਨੁੱਖ ਦਹਿਕਾਵੈ ਉਹ ਅੰਤਰਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹੇ ਪ੍ਰਭ ਨੇਰ ਉਤ ਤਕ ਉਤ ਤੇ ਉਤ ਪੇਖ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਿਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਮਹਾਨ ਤੀਰਥ ਅਸਥਾਨ ਇਸ ਬ੍ਰਹਿਮੰਡ ਵਿੱਚ ਸਭ ਤੋਂ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਨ ਬਰਕਤ ਸਰਬੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਸਾਈਂ ਸਵਾਰੇ ਕੀਰਤਨੀਆਂ ਦੇ ਕੰਠ ਤੋਂ ਬੜੇ ਰਸਕ ਅੰਦਾਜ਼ ਵਿੱਚ ਆਪਣੇ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਅੱਜ ਦੇ ਪਾਵਨ ਹੁਕਮਨਾਮਾ ਸਦਾਏ ਬਾਰਗਾ ਜੋ ਸਾਹਿਬੇ ਕਮਾਲ ਧੰਨ ਧੰਨ ਗੁਰੂ ਦੇਵ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਚਨਾ ਤੋਂ ਪ੍ਰਾਪਤ ਹੋਏ ਨੇ, ਉਹਨਾਂ ਦੇ ਪਾਠ ਬੜੇ ਪ੍ਰੇਮ ਰਸ ਵਿੱਚ ਆਪਨੇ ਸਰਵਣ ਕੀਤੇ। ਇਹਨਾਂ ਮਹਾਂਬੋਲਾਂ ਦੀ ਅੰਮ੍ਰਿਤ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਧੰਨ ਧੰਨ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਰਕਤਮਈ ਕਦਮਾਂ ਦਾ ਧਿਆਨ ਕਰਦਿਆਂ ਹੋਇਆਂ ਇੱਕ ਦਫ਼ਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 680 ਨੰਬਰ ਅੰਗ 'ਤੇ ਸੁਭਾਏਮਾਨ ਹਨ, ਜਿਨ੍ਹਾਂ ਸਾਹਿਬ ਫੁਰਮਾਨ ਕਰਦੇ ਨੇ, ਜਾਨਤ ਦੂਰ ਤੁਮੇ ਪ੍ਰਭ ਨੇਰ, ਉਦ ਤਾਕੈ ਉਦ ਦੇ ਉਤ ਪੇਖੈ ਆਵੇ ਲੋਭੀ ਫੇਰ। ਇਸ ਪਾਵਨ ਸ਼ਬਦ ਦੀਆਂ ਮਰਕਜ਼ੀ ਪੰਗਤੀਆਂ ਨੇ ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ। ਕਹਿੰਦੇ ਨੇ ਮਨਮੁੱਖ ਦਾ ਸੁਭਾਅ ਐਸਾ ਬਣ ਜਾਂਦਾ ਹੈ, ਉਹ ਦੁਨੀਆਂ ਦੇ ਦਿਖਾਵਿਆਂ ਵਿੱਚ ਉਲਝਿਆ ਰਹਿੰਦਾ ਹੈ, ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੁੜਨ ਤੋਂ ਬਿਨਾਂ ਉਸ ਦਾ ਜੀਵਨ ਸੰਸਾਰ ਦੇ ਪਦਾਰਥਾਂ ਦੇ ਲੋਭ ਵਿੱਚ ਲਾਲਚ ਵਿੱਚ ਗ੍ਰਸਿਆ ਰਹਿੰਦਾ ਹੈ। ਐਸੇ ਮਨੁੱਖ ਨੂੰ ਪਦਾਰਥਾਂ ਦੇ ਲੋਭ ਵਿੱਚ ਗ੍ਰਸੇ ਹੋਣ ਦਾ ਜੋ ਸਭ ਤੋਂ ਵੱਡਾ ਪਾਪ ਲੱਗਦਾ ਹੈ, ਸਭ ਤੋਂ ਵੱਡਾ ਜੋ ਦੁੱਖ ਉਸ ਦੀ ਝੋਲੀ ਵਿੱਚ ਪੈਂਦਾ ਹੈ, ਉਹ ਪਰਮਾਤਮਾ ਦੀ ਨੇੜਤਾ ਨੂੰ ਮਹਿਸੂਸ ਨਹੀਂ ਕਰ ਸਕਦਾ। ਪਰਮਾਤਮਾ ਦੀ ਨੇੜਤਾ ਅਗਰ ਮਹਿਸੂਸ ਨਾ ਹੋਵੇ, ਫਿਰ ਜੀਵਨ ਵਿੱਚ ਸਿਵਾਏ ਦੁੱਖਾਂ ਦੇ ਹੋਰ ਕੁਛ ਵੀ ਨਹੀਂ ਰਹਿ ਜਾਂਦਾ। ਜੈਸੇ ਮੈਂ ਅਰਜ਼ ਕਰਾਂ, ਭਾਵੇਂ ਬੜੇ ਵੱਡੇ ਆਕਾਰ ਦਾ ਕੋਈ ਦਰਖਤ ਹੋਵੇ ਅਤੇ ਬੜੇ ਬੇਸ਼ਕੀਮਤੀ ਫਲਾਂ ਦਾ ਦਰਖਤ ਹੋਵੇ, ਅਤੇ ਹੋਵੇ ਵੀ ਕਿਸੇ ਸ਼ਹਿਨਸ਼ਾਹ ਦੇ ਬਾਗ ਵਿੱਚ ਲੱਗਿਆ ਹੋਇਆ, ਅਤੇ ਮਹਾਨ ਸਿਆਣੇ ਮਾਲੀ ਉਸਦਾ ਖਿਆਲ ਰੱਖਦੇ ਹੋਣ, ਔਰ ਮੈਂ ਅਰਜ਼ ਕਰਾਂ ਜੇ ਕਿਸੇ ਕਾਰਨ ਕਰਕੇ ਉਸ ਦਰਖਤ ਦਾ ਸੰਬੰਧ ਪਾਣੀ ਨਾਲੋਂ ਟੁੱਟ ਜਾਵੇਗਾ, ਫਿਰ ਉਹ ਦਰਖਤ ਆਪਣਾ ਜੀਵਨ ਗੁਆ ਲਵੇਗਾ, ਨਾ ਉਸ ਕੋਲ ਫੁੱਲ ਰਹਿਣਗੇ ਨਾ ਫਲ ਰਹੇਗਾ, ਅਤੇ ਭਾਵੇਂ ਕਿਤਨੀ ਉੱਤਮ ਜਾਤੀ ਦਾ ਹੋਵੇ, ਉਹ ਸਿਵਾਏ ਲੱਕੜ ਤੋਂ ਹੋਰ ਕੁਛ ਵੀ ਨਹੀਂ ਰਹਿ ਜਾਂਦਾ। ਜੇ ਜਲ ਦੇ ਸਰੋਤ ਨਾਲ ਸੰਬੰਧ ਟੁੱਟ ਜਾਵੇ, ਜੇ ਜਲ ਨਾਲੋਂ ਰਿਸ਼ਤਾ ਦੂਰ ਦਾ ਬਣ ਜਾਏ, ਫਿਰ ਇਹੀ ਸਭ ਤੋਂ ਵੱਡਾ ਰੋਗ ਉਸਦੀ ਜ਼ਿੰਦਗੀ ਵਿੱਚ ਆਉਂਦਾ ਹੈ। ਹੂਬਹੂ ਇਸੇ ਤਰ੍ਹਾਂ ਜਿਹੜਾ ਮਨੁੱਖ ਸੰਸਾਰ ਦੇ ਪਦਾਰਥ ਦੇ ਲਾਲਚ ਵਿੱਚ ਲੱਗਿਆ ਹੋਇਆ, ਇਸ ਦੇ ਚੱਕਰ 'ਚ ਫਸਿਆ ਹੋਇਆ, ਇਸ ਦੇ ਗੇੜ 'ਚ ਫਸਿਆ ਰਹਿ ਜਾਂਦਾ, ਉਹਦੇ ਜੀਵਨ ਵਿੱਚ ਸਭ ਤੋਂ ਵੱਡੀ ਬਰਕਤ ਜਾਂਦੀ ਰਹਿੰਦੀ। ਪਰਮਾਤਮਾ ਦੀ ਨੇੜਤਾ ਨਸੀਬ ਨਹੀਂ ਆਉਂਦੀ, ਔਰ ਪਰਮਾਤਮਾ ਨੂੰ ਦੂਰ ਜਾਣਨ ਲੱਗ ਪੈਂਦਾ। ਬੜੇ ਮਹਾਂਬੋਲ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਕਹਿੰਦੇ ਨੇ ਜਾਨਤ ਦੂਰ ਤੁਮਹਿ ਪ੍ਰਭ ਨੇਰ, ਹੇ ਨਿਰੰਕਾਰ ਭਾਵੇਂ ਇਸ ਬ੍ਰਹਿਮੰਡ ਵਿੱਚ ਸਭ ਤੋਂ ਨੇੜੇ ਜੀਵਾਂ ਦੇ ਤੂੰ ਹੀ ਹੈਗਾ, ਤੇਰੇ ਨਾਲੋਂ ਜ਼ਿਆਦਾ ਨੇੜੇ ਹੋਰ ਕੋਈ ਦਿਖਾਈ ਨਹੀਂ ਪੈਂਦਾ। ਸਦਾ ਹਾਜ਼ਰ ਨਾਜ਼ਰ ਹਰ ਥਾਂ ਦਿਖਾਈ ਪੈਂਦਾ, ਤੂੰ ਸਭਨੀ ਥਾਈਂ ਜਿੱਥੇ ਹੋ ਜਾਏ। ਸੱਚਾ ਸਿਰਜਣਹਾਰ ਜੀਓ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਮਹਾਰਾਜ ਕਹਿੰਦੇ ਹੈ ਤੇ ਤੂੰ ਨਾਲ ਹੀ ਹੈ, ਪਰ ਕੀਤਾ ਕੀ ਜਾਵੇ, ਭਰਮ ਗ੍ਰਸਿਆ ਮਨੁੱਖ ਸੰਸਾਰ ਦੇ ਪਦਾਰਥਾਂ ਦੇ ਲੋਭ ਦੇ ਚੱਕਰ 'ਚ ਫਸਿਆ ਹੋਇਆ ਮਨੁੱਖ ਤੈਨੂੰ ਆਪਣੇ ਤੋਂ ਦੂਰ ਜਾਣਨ ਲੱਗ ਪੈਂਦਾ ਹੈ, ਤੈਨੂੰ ਸਮਝਣ ਵਿੱਚ ਤੇਰੇ ਮਿਲਾਪ ਤੋਂ ਅਸਫਲ ਰਹਿ ਜਾਂਦਾ ਹੈ। ਬੜੇ ਮਹਾਂਬੋਲ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ 'ਚ ਹੋਰ ਵੀ ਆਖੇ ਨੇ, ਕਹਿੰਦੇ ਨੇ ਕਹੋ ਨਾਨਕ ਗੁਰਬਿੰਦ ਨਹੀਂ ਸੁੱਝੈ, ਹਰ ਸਾਜਨ ਸਭ ਕੇ ਨਿਕਟ ਖੜਾ। ਉਹ ਕਰਤਾ ਪੁਰਖ ਜਿਹੜਾ ਸਾਰਿਆਂ ਦੇ ਲਾਗੇ ਖੜਾ ਹੈ, ਇਤਨਾ ਨਜ਼ਦੀਕ ਹੈ, ਜਦੋਂ ਸੁੱਤਿਆਂ ਹੋਇਆਂ ਸਾਡਾ ਸੰਬੰਧ ਸੰਸਾਰ ਨਾਲੋਂ ਟੁੱਟ ਜਾਂਦਾ, ਆਪਣੇ ਜੀਵਨ ਦੀ ਤਮਾਮ ਚੀਜ਼ਾਂ ਨਾਲੋਂ ਸੰਬੰਧ ਟੁੱਟ ਜਾਂਦਾ, ਕਰਤਾ ਪੁਰਖ ਉਸ ਵੇਲੇ ਵੀ ਸਾਡੇ ਨੇੜੇ ਹੁੰਦਾ ਹੈ, ਸਾਡੀ ਸਹਾਇਤਾ ਕਰਦਾ। ਔਰ ਸਾਨੂੰ ਸਾਸ ਚਲਾਉਣ ਵਿੱਚ ਆਪਣੀ ਮਹਾਨ ਬਰਕਤ ਦੇ ਕੇ ਨਿਵਾਜਦਾ, ਸੁੱਤਿਆਂ ਵੀ ਸਾਹ ਚੱਲਦਾ ਰਹਿੰਦਾ। ਮਹਾਰਾਜ ਜੀ ਨੇ ਬੜੇ ਗਹਿਰੇ ਬੋਲ ਆਖੇ ਹਨ, ਫੁਰਮਾਨ ਕਰਦੇ ਹੋਏ ਕਹਿੰਦੇ ਨੇ ਪ੍ਰਤ ਪਾਲੈ ਅਪਿਆਓ ਦੇ ਕਸ਼ ਊਨ ਨ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਐਸਾ ਕੋਈ ਸਵਾਸ ਨਹੀਂ ਹੈ ਜਿਸ ਨਾਲ ਤੇਰੀ ਕਰਤਾ ਪੁਰਖ ਸੰਭਾਲ ਨਾ ਕਰਦਾ। ਸਭ ਤੋਂ ਨੇੜੇ ਦਾ ਰਿਸ਼ਤਾ, ਸਭ ਤੋਂ ਆਪਣਾ ਰਿਸ਼ਤਾ ਅਤੇ ਸਭ ਤੋਂ ਇੰਤਹਾਈ ਕੀਮਤੀ ਸੰਬੰਧ ਸਾਡਾ ਕਰਤਾ ਪੁਰਖ ਨਾਲ ਹੈ। ਪਰ ਜਦੋਂ ਅਸੀਂ ਸੰਸਾਰ ਦੇ ਲੋਭ ਦੇ, ਸੰਸਾਰ ਦੇ ਪਦਾਰਥਾਂ ਦੇ ਚੱਕਰ 'ਚ ਫਸ ਜਾਂਦੇ ਹਾਂ, ਫਿਰ ਇਹ ਸਾਡੇ ਜੀਵਨ 'ਚੋਂ ਮਹਾਨ ਬਰਕਤ ਜਾਂਦੀ ਰਹਿੰਦੀ। ਬੜੇ ਧਿਆਨਪੂਰਵਕ ਇਹਨਾਂ ਬਚਨਾਂ ਨੂੰ ਸਰਵਣ ਕਰਨ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆਵੇ। ਅਸੀਂ ਸਮਝਣ ਲੱਗ ਪੈਂਦੇ ਹਾਂ ਵੀ ਪਰਮਾਤਮਾ ਹੈ ਨਹੀਂ। ਬੜੇ ਲੋਕ ਤੁਹਾਨੂੰ ਇਹ ਕਹਿੰਦੇ ਹੋਏ ਦਿਖਾਈ ਪੈਣਗੇ ਬਈ ਜੇ ਪਰਮਾਤਮਾ ਹੈਗਾ ਤਾਂ ਦਿਖਾਓ। ਉਹਨਾਂ ਨੂੰ ਤੁਸੀਂ ਕਹੋ ਵੀ ਸੰਸਾਰ ਦੇ ਤਮਾਮ ਧਰਮ ਗ੍ਰੰਥਾਂ 'ਚ ਰਿਸ਼ੀਆਂ ਮੁਨੀਆਂ ਨੇ, ਜੈਮਨੀ ਹੈ, ਗੌਤਮ ਹੈ, ਇਤਿਹਾਦਕ ਰਿਸ਼ੀਆਂ ਨੇ ਬਹੁਤ ਸੋਹਣੀਆਂ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ, ਕਰਮ ਦਾ ਪਦਾਰਥ ਦਾ ਜ਼ਿਕਰ ਕੀਤਾ ਹੈ। ਪਰਮਾਤਮਾ ਨਾਲ ਜੁੜੇ ਹੋਏ ਬੜੇ ਹਿਰਦੇ ਨੇ। ਮਹਾਂਰਿਸ਼ੀ ਵੇਦ ਵਿਆਸ ਵੇਦਾਂ ਦੀ ਰਚਨਾ ਪਏ ਕਰਦੇ ਨੇ, ਗੀਤਾ ਕੁਰਾਨ ਤੰਬੂਰ ਜੰਬੂਰ ਇਤਿਹਾਦਕ ਤਮਾਮ ਗ੍ਰੰਥਾਂ ਵਿੱਚ ਜ਼ਿਕਰ ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮਾਤਮਾ ਦੀ ਹੋਂਦ ਬਿਨਾਂ ਕਿਸੇ ਦਾ ਜ਼ਿਕਰ ਨਹੀਂ ਕਰਦੇ, ਕਰਤਾ ਪੁਰਖ ਦੀ ਮੌਜੂਦਗੀ ਦਾ ਜ਼ਿਕਰ ਕਰਦੇ ਨੇ। ਭਾਵੇਂ ਲੱਖ ਵਾਰ ਐਸੇ ਮਨੁੱਖ ਨੂੰ ਸਮਝਾਈਏ, ਮਜ਼ਾਲ ਹੈ ਕਦੀ ਮੰਨਣ ਲਈ ਤਿਆਰ ਹੋਵੇ। ਜਦੋਂ ਐਸਾ ਜ਼ਿਕਰ ਚੱਲਦਾ ਨਾ ਤਾਂ ਮੈਨੂੰ ਇੱਕ ਗਾਥਾ ਖਿਆਲ ਹੋ ਆਉਂਦੀ ਹੈ, ਆਪਣੇ ਬੜੀ ਦਫ਼ਾ ਧਿਆਨ ਵਿੱਚ ਲਿਆਂਦੀ ਹੋਵੇਗੀ। ਕਹਿੰਦੇ ਨੇ ਇੱਕ ਉੱਲੂ ਹੋਇਆ ਜੋ ਬੜੀ ਵਡੇਰੀ ਉਮਰ ਦਾ ਹੋ ਗਿਆ ਸੀ, ਜਿਸ ਦੀਆਂ ਅੱਖਾਂ ਦੀਆਂ ਪਲਕਾਂ ਵੀ ਲੰਬੀਆਂ ਹੋ ਗਈਆਂ ਸਨ। ਬੜੀ ਲੰਬੀ ਉਮਰ ਬਾਅਦ ਜਦ ਮਰਨ ਲੱਗਾ ਨਾ ਤਾਂ ਉਸਦੇ ਪੋਤਰੇ ਪੜਪੋਤਰੇ ਅਤੇ ਹੋਰ ਨੱਕੜ ਪੋਤਰਿਆਂ ਨੇ ਉਸ ਨੂੰ ਪੁੱਛਿਆ, ਬਈ ਬਾਪੂ ਗੱਲ ਇਹ ਹੈ, ਸਾਨੂੰ ਕੋਈ ਸਭ ਤੋਂ ਕੀਮਤੀ ਗੱਲ ਦੱਸ ਜਾ ਜਿਹੜਾ ਸਾਡੇ ਜੀਵਨ ਵਿੱਚ ਮਹਾਨ ਬਰਕਤ ਦਾ ਕੰਮ ਕਰੇ, ਜਿਸ ਕਰਕੇ ਅਸੀਂ ਧੋਖਾ ਨਾ ਖਾਈਏ, ਕਿਉਂਕਿ ਸਾਨੂੰ ਲੋਕ ਬੇਅਕਲੀ ਦਾ ਪ੍ਰਤੀਕ ਮੰਨਦੇ ਹਨ। ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ, ਜੇ ਤੁਸੀਂ ਸਭ ਤੋਂ ਅਕਲਮੰਦ ਲੱਭਣਾ ਹੋਵੇ ਨਾ ਤਾਂ ਉਹੀ ਮਨੁੱਖ ਹੈ ਜਿਸ ਦਾ ਹਿਰਦਾ ਕਰਤਾ ਪੁਰਖ ਦੀ ਹੋਂਦ ਨੂੰ ਸਵੀਕਾਰ ਕਰਦਾ। ਅਤੇ ਸਭ ਤੋਂ ਬੇਅਕਲ ਮਨੁੱਖ ਲੱਭਣਾ ਹੋਵੇ ਉਹ ਮੈਂ ਵੀ ਹੋ ਸਕਦਾ, ਕੋਈ ਹੋਰ ਵੀ ਹੋ ਸਕਦਾ ਹੈ, ਪਰ ਉਹੀ ਮਨੁੱਖ ਹੈ ਜਿਸ ਦਾ ਹਿਰਦਾ ਕਰਤਾ ਪੁਰਖ ਦੀ ਹੋਂਦ ਨੂੰ ਪ੍ਰਵਾਨ ਨਾ ਕਰਦਾ ਹੋਵੇ। ਉਹ ਬੇਅਕਲਾ ਹੈ ਅਤੇ ਪ੍ਰਭੂ ਦੀ ਹੋਂਦ ਨੂੰ ਪ੍ਰਵਾਨ ਕਰਨ ਵਾਲਾ ਹੀ ਸਭ ਤੋਂ ਸਿਆਣਾ, ਹੋਰ ਉਸ ਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੋ ਸਕਦਾ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਅਤੇ ਜਿਹੜਾ ਮਨੁੱਖ ਬੜਾ ਮੂਰਖਪਣਾ ਜ਼ਾਹਰ ਕਰੇ, ਲੱਖ ਸਮਝਾਉਂਦਿਆਂ ਫਿਰ ਨਾ ਸਮਝੇ ਅਤੇ ਆਖੀਰ ਕਈ ਦਫ਼ਾ ਸਿਆਣੇ ਬਜ਼ੁਰਗ ਸਮਝਾਉਣਾ ਹੀ ਛੱਡ ਦਿੰਦੇ, ਕਹਿੰਦੇ ਨੇ ਇਸ ਨੂੰ ਕੀ ਸਮਝਾਉਣਾ ਹੈ, ਇਹ ਮਨੁੱਖ ਤੇ ਨਿਰਾ ਉੱਲੂ ਹੈਗਾ ਹੈ। ਉੱਲੂ ਸ਼ਬਦ ਵਰਤਦੇ ਨੇ ਉਸ ਵਾਸਤੇ, ਪਤਾ ਕਿਉਂ ਵਰਤਦੇ ਨੇ? ਸਭ ਤੋਂ ਪਹਿਲਾਂ ਇਸ ਪਰਿੰਦੇ ਵਿੱਚ ਇਹ ਗੱਲ ਹੈਗੀ ਹੈ, ਉਸ ਨੂੰ ਹਨੇਰੇ ਵਿੱਚ ਹੀ ਦਿਖਦਾ, ਚਾਨਣ ਵਿੱਚ ਨਹੀਂ ਦਿਖਦਾ। ਉਹ ਚਾਨਣ ਵੱਲ ਦੇਖ ਨਹੀਂ ਸਕਦਾ, ਹਨੇਰਾ ਹੋਵੇ ਤਾਂ ਹੀ ਅੱਖਾਂ ਖੋਲਦਾ ਹੈ। ਐਸੇ ਮਨੁੱਖਾਂ ਦੀ ਪਛਾਣ ਕੀ ਹੋਵੇਗੀ? ਮੇਰੇ ਬੋਲਾਂ ਨੂੰ ਗਲਤ ਅਰਥਾਂ ਵਿੱਚ ਨਾ ਲੈਣਾ। ਸਾਹਮਣੇ ਆ ਗਏ ਨੇ, ਮੈਂ ਵਿਚਾਰ ਆਪ ਜੀ ਦੇ ਚਰਨ ਕਮਲਾਂ 'ਤੇ ਸੀਸ ਰੱਖਦਿਆਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਐਸੇ ਮਨੁੱਖਾਂ ਦੀ ਪਛਾਣ ਕੀ ਹੈ? ਇਹ ਸੂਰਜਾਂ ਦੇ ਮਹਾਂਸੂਰਜ, ਗਿਆਨ ਦੇ ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁੰਦਿਆਂ ਉਹਨਾਂ ਨੂੰ ਗੁਰੂ ਦਿਖਾਈ ਹੀ ਨਹੀਂ ਪੈਂਦਾ। ਉਹਨਾਂ ਦੇ ਜੀਵਨ ਦੀ ਅਵਸਥਾ ਇਹ ਬਣ ਜਾਂਦੀ ਹੈ, ਮਨਮੁੱਖ ਹੋਏ ਬੰਦੇ ਦਾ ਬੰਦਾ। ਉਹ ਬੰਦਿਆਂ ਨੂੰ ਗੁਰੂ ਮੰਨ ਲੈਂਦੇ ਨੇ ਅਤੇ ਫਿਰ ਸੋਚਦੇ ਨੇ ਸਾਨੂੰ ਸਤਿਗੁਰੂ ਮਿਲ ਗਿਆ। ਉਹਨਾਂ ਨੂੰ ਕਿਤਨਾ ਸਮਝਾਉਂਦੇ ਰਹੋ ਬਈ ਸਰੀਰ ਗੁਰੂ ਨਹੀਂ ਹੁੰਦਾ। ਹਾਂ, ਉਸ ਸਰੀਰ ਦਾ ਸਤਿਕਾਰ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ, ਉਹਦਾ ਸਤਿਕਾਰ ਜ਼ਰੂਰ ਹੈ। ਜੋ ਗੁਦੀ ਸਹਿ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਉ। ਕਹੋ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉਂ ਚਿੱਤ ਲਾਇਆ, ਤਾਂ ਹੀ ਪ੍ਰਵਾਨਗੀ ਬਣਦੀ, ਅਦਰਵਾਈਜ਼ ਪ੍ਰਵਾਨ ਹੁੰਦਾ ਦਿਖਾਈ ਨਹੀਂ ਪੈਂਦਾ। ਇਹਨਾਂ ਮਨੁੱਖਾਂ ਦਾ ਸੁਭਾਅ ਬਣ ਜਾਂਦਾ, ਇਹਨਾਂ ਨੂੰ ਕਿਤਨਾ ਹੀ ਸਮਝਾਓ ਬਈ ਰੌਸ਼ਨੀ ਹੈ, ਚਾਨਣ ਰੂਪ ਗੁਰੂ ਬਿਰਾਜਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਰ ਐਸੇ ਮਨੁੱਖ ਫਿਰ ਬੰਦਿਆਂ ਨੂੰ ਜਾ ਮੱਥੇ ਟੇਕਦੇ। ਉਹਨਾਂ ਨੂੰ ਕਹੋ ਇਹ ਵਿਕਾਰ ਗ੍ਰਸਤ ਨੇ, ਭਾਵੇਂ ਭੇਖ ਬਣਾਈ ਫਿਰਦੇ ਨੇ, ਮਹਾਂਪੁਰਖਾਂ ਵਾਲਾ ਨਾਮ ਜਪਣਿਆਂ ਵਾਲਾ, ਗਲ ਵਿੱਚ ਮਾਲਾ ਵੀ ਪਾ ਲੈਣਗੇ, ਆਪਣੇ ਆਪ ਨੂੰ ਆਖਣਗੇ ਰਾਮ ਵੀ ਮੈਂ ਹੀ ਹੈਗਾ ਹਾਂ, ਰਹੀਮ ਵੀ ਹੈ ਮੈਂ ਹੀ ਹੈਗਾ ਹਾਂ, ਅਤੇ ਗੁਰੂ ਨਾਨਕ ਵੀ ਮੈਂ ਹੀ ਹੈਗਾ ਹਾਂ ਕਹਿੰਦੇ ਫਿਰਨ। ਭਾਵੇਂ ਅੱਲਾ ਵੀ ਮੈਂ ਹੀ ਹਾਂ, ਰਾਮ ਵੀ ਮੈਂ ਹੀ ਹਾਂ, ਪਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਫਿਰ ਪਤਾ ਚੱਲ ਜਾਂਦਾ ਹੈ ਸਿਵਾਏ ਵਿਕਾਰਾਂ ਦੀ ਪੰਡ ਤੋਂ ਹੋਰ ਕੱਖ ਵੀ ਨਹੀਂ ਹੈਗੇ। ਬਹੁਤ ਸਾਰੇ ਇਸ ਤਰ੍ਹਾਂ ਦੇ ਤਾਂ ਚੱਲ ਵੀ ਗਏ ਸੰਸਾਰ ਤੋਂ, ਅਤੇ ਬਹੁਤ ਸਾਰੇ ਜੇਲ੍ਹਾਂ ਵਿੱਚ ਭੈੜੇ ਇਲਜ਼ਾਮਾਂ ਤਹਿਤ ਸਜ਼ਾ ਭੁਗਤਦੇ ਪਏ। ਕਾਰਨ ਕੀ ਹੈ? ਇਹਨਾਂ ਘੱਟ ਮਤ ਵਾਲਿਆਂ ਨੂੰ ਸਮਝ ਨਹੀਂ ਆਇਆ ਕਿ ਸੂਰਜਾਂ ਦਾ ਮਹਾਂਸੂਰਜ ਗਿਆਨ ਗੁਰੂ ਆਤਮ ਉਪਦੇਸ਼ੋ, ਮਹਾਰਾਜ ਗੁਰੂ ਕਲਗੀਧਰ ਜੀ ਦੇ ਬੋਲ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ। ਇਹ ਵੱਡੀ ਖੇਡ ਬਣ ਜਾਂਦੀ ਹੈ, ਪਰ ਜਿਤਨਾ ਵੀ ਸਮਝਾਓ, ਮਾੜਾ ਜਿਹਾ ਕੋਈ ਚਾਰ ਇੱਟਾਂ ਰੰਗ ਕੇ ਰੱਖ ਦੇਵੇ ਨਾ, ਉਸ ਨੂੰ ਹੀ ਫਕੀਰ ਸਾਈਂ ਕਹਿ ਕੇ ਮੱਥਾ ਟੇਕਣ ਲੱਗ ਪੈਣ। ਖੇਤਾਂ ਵਿੱਚ ਜਗ੍ਹਾ ਜਗ੍ਹਾ ਤੁਹਾਨੂੰ ਕਬਰਾਂ ਬਣੀਆਂ ਮਿਲ ਜਾਣਗੀਆਂ, ਪਤਾ ਵੀ ਨਹੀਂ ਕੌਣ ਸੀ, ਕਿਸ ਦੀ ਕਬਰ ਹੈ, ਉਸ ਨੂੰ ਮੱਥਾ ਟੇਕਦੇ ਹੋਏ ਦਿਖਾਈ ਪੈਣਗੇ। ਲੱਖ ਕਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਉਂਦੇ ਜਾਗਦੇ ਸਤਿਗੁਰੂ ਹਨ, ਜਿਉਂਦੀ ਜਾਗਦੀ ਬਰਕਤ ਹੈ, ਦੇਖਦੀ ਸੁਣਦੀ ਇਨਾਇਤ ਹੈ, ਪਰ ਇਹਨਾਂ ਦਾ ਮਨ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਫਿਰ ਕਿਤਨਾ ਵੱਡਾ ਅਪਮਾਨ ਝੋਲੀ 'ਚ ਪੈਂਦਾ ਹੈ। ਜਦੋਂ ਇਹ ਪਤਾ ਚੱਲਦਾ ਹੈ ਬਈ ਅਸੀਂ ਉਸ ਨੂੰ ਹੀ ਮੱਥਾ ਟੇਕਦੇ ਰਹੇ ਜਿਹੜਾ ਵਿਕਾਰਾਂ ਤੋਂ ਸਿਵਾਏ ਹੋਰ ਕੱਖ ਵੀ ਨਹੀਂ ਹੈਗਾ, ਲੋਭ ਲਾਲਚ ਤੋਂ ਸਿਵਾਏ ਹੋਰ ਕੱਖ ਵੀ ਨਹੀਂ ਹੈਗਾ, ਪਰ ਮੰਨਣ ਲਈ ਫਿਰ ਵੀ ਤਿਆਰ ਕੋਈ ਨਹੀਂ। ਮੈਂ ਅਰਜ਼ ਕਰ ਰਿਹਾ ਸੀ ਉਸ ਉੱਲੂ ਦੇ ਬੱਚਿਆਂ ਨੇ ਪੁੱਛਿਆ ਕੋਈ ਐਸੀ ਗੱਲ ਦੱਸ ਜਾ ਸਾਡੇ ਜੀਵਨ ਵਿੱਚ ਕੰਮ ਆਵੇ। ਉਹ ਬਜ਼ੁਰਗ ਕਹਿਣ ਲੱਗਾ ਫਿਰ ਇਸ ਤਰ੍ਹਾਂ ਮੈਂ ਆਖਰੀ ਸਾਹਾਂ 'ਤੇ ਹੈਗਾ ਹਾਂ, ਆਪਣੀ ਬਰਾਦਰੀ ਦੇ ਸਾਰੇ ਲੋਕਾਂ ਨੂੰ ਇਕੱਠੇ ਕਰ ਲਵੋ ਅਤੇ ਮੈਂ ਬੜੀ ਕੀਮਤੀ ਅਨੁਭਵ ਦੀ ਗੱਲ ਦੱਸਣਾ ਚਾਹੁੰਦਾ। ਹੁਣ ਤਾਂ ਮੈਨੂੰ ਇਹ ਵੀ ਪਤਾ ਨਹੀਂ ਕਿ ਮੇਰੀ ਉਮਰ 100 ਸਾਲ ਹੈ ਕਿ 200 ਸਾਲ ਹੈ ਕਿ 500 ਹਜ਼ਾਰ ਸਾਲ ਜੀਵੇ ਹਾਂ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਲੋਕ ਸੂਰਜ ਦਾ ਬੜਾ ਰੌਲਾ ਪਾਉਂਦੇ ਨੇ, ਚਾਨਣ ਦੀ ਬੜੀ ਗੱਲ ਕਰਦੇ ਨੇ ਅਤੇ ਸਾਨੂੰ ਕਹਿੰਦੇ ਨੇ ਅਸੀਂ ਉੱਲੂ ਹਾਂ, ਮੰਨਦੇ ਕੋਈ ਨਹੀਂ। ਮੇਰਾ ਅਨੁਭਵ ਕਹਿੰਦਾ, ਮੈਂ ਹਰ ਤਰ੍ਹਾਂ ਪਰਖ ਕੇ ਦੇਖ ਲਿਆ, ਇਹ ਸਾਰੇ ਲੋਕ ਝੂਠੇ ਨੇ, ਇਹ ਤਮਾਮ ਧਰਮ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਕਰਦੇ ਨੇ, ਅਸਲ ਗੱਲ ਇਹ ਹੈ ਕਿ ਸੂਰਜ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਚਾਨਣ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਜੇ ਹੁੰਦੀ ਤਾਂ ਅੱਜ ਤੱਕ ਮੈਨੂੰ 2-4 ਵਾਰ ਤਾਂ ਜ਼ਰੂਰ ਦਿਖੀ ਹੁੰਦੀ, 2-4 ਵਾਰ ਨਾ ਦਿਖਦੀ ਤਾਂ ਕਮ ਅਜ਼ ਕਮ 1 ਵਾਰ ਹੀ ਦਿਖ ਜਾਂਦੀ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਜੋ ਮਰਜ਼ੀ ਕੋਈ ਆਖੇ ਤੁਸੀਂ ਇਸ ਗੱਲ ਨਾਲ ਕਦੀ ਸਹਿਮਤ ਨਹੀਂ ਹੋਣਾ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹੀ ਇਸ ਤਰ੍ਹਾਂ ਦੇ ਮਨੁੱਖ ਦਾ ਸੁਭਾਅ ਹੈ, ਉਸ ਨੂੰ ਲੱਖ ਸੁਣਾਓ ਬਈ ਧੰਨ ਧੰਨ ਮਾਤਾ ਗੁਜਰੀ ਸਾਹਿਬਾ, ਸੁਪਤਨੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਪੁੱਤਰੀ ਭਾਈ ਲਾਲ ਚੰਦ ਜੀ ਸੁਭਿੱਖੀਆ, ਭੈਣ ਮਾਮਾ ਕਿਰਪਾਲ ਚੰਦ ਜੀ। ਦੇਖੋ ਇਹ ਪਰਿਵਾਰ ਕੈਸਾ ਹੈ, ਅਤੇ ਮਾਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਇਹੋ ਜਿਹੀ ਮਾਤਾ ਹੋਰ ਨਹੀਂ ਲੱਭੀ ਜਾ ਸਕਦੀ। ਉਹਨਾਂ ਦੀਆਂ ਸ਼ਹੀਦੀਆਂ ਦੀ ਗਾਥਾ ਸੁਣਾਓ। ਮੇਰੇ ਖਿਆਲ ਵਿੱਚ ਆ ਗਿਆ, ਮੈਂ ਆਪ ਜੀ ਨਾਲ ਸਾਂਝਾ ਵੀ ਕਰਨਾ ਚਾਹੁੰਦਾ ਹਾਂ। ਕੱਲ੍ਹ ਨੂੰ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਹੁਤ ਵੱਡਾ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਧੰਨ ਧੰਨ ਮਾਤਾ ਗੁਜਰੀ ਸਾਹਿਬਾ ਜੀ ਦੇ ਆਨੰਦ ਕਾਰਜ ਦੀ ਸਾਲਗਿਰਾ ਦੇ ਰੂਪ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਮਨਾਇਆ ਜਾ ਰਿਹਾ। ਬੜੇ ਦੂਰ ਦਰਾਜ ਤੋਂ ਸੰਗਤਾਂ ਪਹੁੰਚਦੀਆਂ ਨੇ, ਇਸ ਲਈ ਮਨਾਇਆ ਜਾਂਦਾ ਹੈ ਕਿ ਇਹੋ ਜਿਹਾ ਗ੍ਰਿਸਤੀ ਹੋਰ ਨਹੀਂ ਲੱਭਿਆ ਜਾ ਸਕਦਾ ਜਿਹੋ ਜਿਹੇ ਗ੍ਰਿਸਤੀ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦਰ ਸਾਹਿਬ। ਚਾਨਣ ਮੁਨਾਰੇ ਹਨ, ਉਹਨਾਂ ਦੇ ਸ਼ਹੀਦੀਆਂ ਦੀ ਗਾਥਾ ਸੁਣਾਓ। ਬਈ ਸੱਚਾ ਗੁਰੂ ਤਾਂ ਉਹੀ ਹੈ ਜਿਹੜਾ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਵੀ ਦੇ ਦੇਵੇ, ਆਪਣਾ ਸੀਸ ਵੀ ਦੇ ਦੇਵੇ, ਦੂਜਿਆਂ ਦਾ ਮਤ ਬਚਾਉਣ ਲਈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਐਸੇ ਦੀਨ ਦਿਆਲ ਸਤਿਗੁਰੂ ਜੀ ਦੀਆਂ ਗਾਥਾਵਾਂ ਸੁਣਾਓ। ਪਰ ਇਹ ਉਲੂਕ ਮੱਤੇ ਲੋਕ ਇਸ ਮਹਾਨ ਚਾਨਣ ਨਾਲ ਜੁੜਨ ਲਈ ਰਾਜ਼ੀ ਹੀ ਨਹੀਂ ਆਉਂਦੇ, ਇਸ ਮਹਾਨ ਪ੍ਰਕਾਸ਼ ਦੇ ਸਾਹਮਣੇ ਆਪਣਾ ਸੀਸ ਸਜਦੇ ਵਿੱਚ ਝੁਕਾਉਂਦੇ ਹੀ ਕੋਈ ਨਹੀਂ। ਇਹ ਦੌੜੇ ਹੋਏ ਫਿਰਦੇ ਦਿਖਾਈ ਪੈਂਦੇ ਨੇ, ਮਹਾਰਾਜ ਕਹਿੰਦੇ ਨੇ ਫਿਰ ਭੇਖ ਵੀ ਬਣਾ ਲੈਂਦੇ। ਇਹ ਸਭ ਤੋਂ ਵੱਡਾ ਉਹਨਾਂ ਦੇ ਜੀਵਨ ਵਿੱਚ ਕਲੰਕ ਲੱਗ ਜਾਂਦਾ, ਗ੍ਰਹਿਣ ਲੱਗ ਜਾਂਦਾ। ਜਿਵੇਂ ਸੂਰਜ ਹੋਵੇ ਗ੍ਰਹਿਣ ਲੱਗ ਜਾਏ, ਕੋਈ ਗ੍ਰਹਿ ਅੱਗੇ ਆ ਜਾਏ ਤਾਂ ਰੋਸ਼ਨੀ ਨਹੀਂ ਨਾ ਪਹੁੰਚਦੀ, ਦਿਨ ਵਿੱਚ ਹੀ ਰਾਤ ਪੈ ਜਾਂਦੀ ਹੈ। ਬਿਲਕੁਲ ਇਸ ਤਰ੍ਹਾਂ ਇਹਨਾਂ ਦੇ ਸਾਹਮਣੇ ਜਦ ਇਹ ਦਿਖਾਵਿਆਂ ਵਾਲੇ ਪਖੰਡੀ ਆ ਜਾਂਦੇ ਨੇ, ਫਿਰ ਇੰਜ ਸਮਝ ਲਓ ਕਿ ਧਾਰਮਿਕ ਪੱਖ ਇਹਨਾਂ ਦਾ ਗ੍ਰਹਿਣ ਨਾਲ ਗ੍ਰਸਿਆ ਗਿਆ, ਇਹਨਾਂ ਦਾ ਜੀਵਨ ਅੰਧਕਾਰ ਵਿੱਚ ਚਲਾ ਗਿਆ, ਦਿਖਾਈ ਨਹੀਂ ਪੈਂਦਾ। ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਮੈਂ ਫਿਰ ਤੋਂ ਇਹਨਾਂ ਸ਼ਬਦਾਂ ਨੂੰ ਦੁਹਰਾਉਣਾ ਚਾਹੁੰਦਾ ਹਾਂ, ਇਸ ਨਾਲੋਂ ਜ਼ਿਆਦਾ ਦੁੱਖ ਹੋਰ ਨਹੀਂ ਹੋ ਸਕਦਾ ਕਿ ਕੋਈ ਮਨੁੱਖ ਜਗਤ ਪਿਤਾ ਨੂੰ ਦੂਰ ਸਮਝ ਲਏ ਕਿ ਪਰਮਾਤਮਾ ਦੂਰ ਹੈਗਾ, ਅਤੇ ਇਸ ਨਾਲੋਂ ਜ਼ਿਆਦਾ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। कि कोई मनुख यह गल आखे परमात्मा है ही नहीं। बहुत सारे ऐसे मिल जाएंगे। मैनू जद इस तरह का विचार चलता है ना, तो एक गाथा एक सर्वधर्म सम्मेलन की चेते में आ जा, माननीय पंथ रतन गुरमत विद्या मारदंड इस युग के भाई गुरदास करके सन्मानी गई आत्मा ज्ञानी संत सिंह जी मस्कीन उस समागम में शामिल सन। तो उत्थे मुद्दा यही बार बार विचारिया जा रहा सी कि परमात्मा की होंद है कि नहीं है, परमात्मा है कि नहीं है। तो उत्थे एक साउथ का बड़ा वड्डा नास्तक विद्वान सी जिसका नाम प्रोफेसर सालूके सी, वह हर एक की गल नूं रद्द करता जा रहा। जिहड़े मजहब का वक्ता बोले उस तो बाद हर एक तो बाद पांच सत दस मिनट बोलता सी, धज्जियां उड़ा के रख दिंदा, दलीलां सारियां कटदा जा रहा सी। मस्कीन जी का नंबर भी आ गया बोलण का, दस मिनट उन्होंने भी बोलना सी। परमात्मा गुरु की होंद बारे जब उन्होंने बोलना शुरू किया ना, तो हाले दो मिनट ही बोले सन, तो शब्द आखे कि परमात्मा बिना कुछ हैगा ही नहीं, परमात्मा सब जगह दिखाई पैन लग पैंदा है। वो कहन लगा ये उदाहरणा बड़िया पुरानिया हो गई हैं। कहिंदा मजनू नू लैला सब जगह दिखाई पैंदी सी पर लैला है कोई नहीं। बड़ी दफा ऐसा होंदा दिमागी बीमारी करके बड़ा कुछ दिखाई पैन लग पैंदा होंदा नहीं। कई बारी कोई मनुख आ रहा होंदा है, वो लगदा फलाना आ रहा है पर होंदा नहीं है। इसलिए ज्ञानी जी मैं थोड़ी गल नूं नहीं मनता। मस्कीन जी कहन लगे इस तरह गल है, ये रस है अनुभव है। कहिंदे कोई मनुख मिश्री अपनी जबान ते रखे स्वाद आउंदा कि नहीं आउंदा, मिर्च अपनी जबान ते रखे स्वाद आउंदा कि नहीं आउंदा। आखण लगा ये उदाहरण भी बड़ी हो गई, पुरानी हो गई है, पर मिर्च सामने होंदी ते है स्वाद ता ही आउंदा है। मैनू मैं राम राम कहना कोई स्वाद नहीं आउंदा। मस्कीन जी कहन लगे गल ये हैगी है, पुरखा जे मनुख नूं बुखार चढ़िया होया होवे ना, तपदा होया ताप चढ़िया होवे, ते शरबत उसकी रसना ते रखो, वो उसनूं भी कौड़ा कह देंदा, उसनूं कोई स्वाद नहीं आउंदा। स्वाद होंदा है, मिलदा है, पर रसना दे तंतु सुते होण करके या बीमारी विच होण करके स्वाद नहीं आउंदा। इस करके जे मन नूं होमें दा ताप चढ़िया होवे, नज़र पदार्थ पराए पदार्थां ते पराए तन ते होवे, फिर ना परमात्मा दा रस मिलदा है ते ना परमात्मा दा दीदार होंदा है। ये सब तो वड्डी बदकिस्मती है। आखण लगा मैं कोई नहीं मनता। खैर विचार लंबी ना होवे, मुखसर मैं गुजारिश करना चाहता हाँ, सिख विद्वाना ने ऐसे ऐसे विद्वाना दे जो अपने सब तो वड्डे समझते सन अपने आप नूं, उन्हां दे जवाब गुरु ग्रंथ साहब की बरकत नाल दिते। गुरु ग्रंथ साहब जी दे चरणां ते सीस रखदिआं भरोसे नाल दिते ने। बड़े बड़े पढ़े लिखिया ने इनकारी होण दा यतन किया, गुरमत ते तनज कीती, उन्हां गुरमुखां ने गुरु ते भरोसा रखदिआं होइआं जवाब दिता। मस्कीन जी कहन लगे सजना गल ये है, तेरे पिता का नाम की हैगा? उसने अपने पिता का नाम दस्या, पर कहन लगा पिता का की मतलब है? मस्कीन जी कहन लगे मतलब ये हैगा है कि तेरे कोल कोई सबूत नहीं है कि तेरा पिता ही तेरा पिता है। आखण लगा ये तो सभ्यता तो गिरी हुई गल है, बड़ी नीवी गल करते पे हो, मेरे पिता ते शक करदे पए हो। मस्कीन जी कहन लगे मैं शक नहीं कर रहा, मैं इतना दस रहा सबूत तेरे कोल कोई नहीं। मां ने कह दिता वो तेरा पिता है ते तू उहदा सरनेम भी नाम नाल लगा ले, तू मां ते शक नहीं कीता, मां नूं पुछया नहीं, सबूत नहीं मंगया, ਆਖਣ ਲੱਗਾ ਏ ਤੁਸੀਂ ਮੇਰਾ ਅਪਮਾਨ ਕਰਦੇ ਪਏ ਹੋ, ਮੇਰੇ ਮਾਤਾ ਪਿਤਾ ਨੂੰ ਗਾਲ ਕੱਢਦੇ ਪਏ ਹੋ। ਮਸਕੀਨ ਜੀ ਕਹਿਣ ਲੱਗੇ ਤੈਨੂੰ ਕਿਤਨਾ ਬੁਰਾ ਲੱਗਿਆ, ਤੈਨੂੰ ਕਿਤਨਾ ਦੁੱਖ ਪਹੁੰਚਿਆ, ਹਾਲਾਂਕਿ ਮੈਂ ਗਾਲ ਕੋਈ ਨਹੀਂ ਕੱਢੀ, ਮੈਂ ਕੋਈ ਨੀਵਾਂ ਸ਼ਬਦ ਨਹੀਂ ਵਰਤਿਆ। ਅਤੇ ਜੇ ਤੇਰੇ ਇਕੱਲੇ ਦੇ ਪਿਤਾ ਨੂੰ ਕੋਈ ਸ਼ੱਕ ਦੀ ਨਜ਼ਰ ਨਾਲ ਦੇਖੇ ਤਾਂ ਤੈਨੂੰ ਇਤਨਾ ਕ੍ਰੋਧ ਆ ਜਾਂਦਾ, ਇਤਨਾ ਭੈੜਾ ਲੱਗਦਾ ਹੈ, ਤੂੰ ਆਪਣਾ ਅਪਮਾਨ ਸਮਝਦਾ ਹੈ, ਤੇਰੇ ਪਿਤਾ 'ਤੇ ਸ਼ੱਕ ਕੀਤਾ ਤੈਨੂੰ ਬੁਰਾ ਲੱਗਦਾ ਹੈ, ਅਤੇ ਤੈਨੂੰ ਕੌਣ ਦੱਸੇ ਤੂੰ ਸਾਰੇ ਜਗਤ ਦੇ ਪਿਤਾ 'ਤੇ ਸ਼ੱਕ ਕਰਦਾ, ਸਾਨੂੰ ਕਿਵੇਂ ਚੰਗਾ ਲੱਗ ਸਕਦਾ, ਪਰਮਾਤਮਾ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਵੇਂ ਚੰਗਾ ਲੱਗ ਸਕਦਾ, ਇਹ ਤੇਰਾ ਆਪਣਾ ਸੁਭਾਅ ਹੈ। ਉਹ ਉੱਥੇ ਖਾਮੋਸ਼ ਹੋ ਗਿਆ ਅਤੇ ਬਾਅਦ ਵਿੱਚ ਕਮਰੇ ਵਿੱਚ ਆ ਕੇ ਨਾ ਰੋਣ ਲੱਗ ਪਿਆ, ਆਖਣ ਲੱਗਾ ਮਸਕੀਨ ਜੀ ਮੈਂ ਬਹੁਤ ਸਾਹਿਤ ਪੜ੍ਹਿਆ ਹੈ, ਹਰ ਇੱਕ 'ਤੇ ਸ਼ੱਕ ਕਰਦਾ ਰਿਹਾ ਹਾਂ, ਅੱਜ ਜ਼ਿੰਦਗੀ ਵਿੱਚ ਮੇਰੀਆਂ ਪਹਿਲੀ ਦਫਾ ਅੱਖਾਂ ਖੁੱਲ੍ਹੀਆਂ ਨੇ, ਮੈਂ ਮੰਨਣ ਵਾਸਤੇ ਤਿਆਰ ਹਾਂ ਕਿ ਪਰਮਾਤਮਾ ਦੀ ਹੋਂਦ ਮੌਜੂਦ ਹੈ, ਭਾਵੇਂ ਸਾਨੂੰ ਦਿਖਾਈ ਨਹੀਂ ਪੈਂਦੀ, ਭਾਵੇਂ ਸਾਨੂੰ ਨਹੀਂ ਪਤਾ ਚੱਲਦਾ। ਕਾਰਨ ਕੀ ਹੈ? ਇਹੀ ਜੀਵਨ ਵਿੱਚ ਬਰਕਤ ਹੈਗੀ ਹੈ। ਮਸਕੀਨ ਜੀ ਕਹਿਣ ਲੱਗੇ ਫਿਰ ਹੁਣ ਦੱਸ ਮਨ ਦੇ ਸੁਭਾਅ ਵਿੱਚ ਕੋਈ ਫਰਕ ਪਿਆ? ਉਹ ਫਿਰ ਰੋ ਪਿਆ, ਆਖਣ ਲੱਗਾ ਅੱਜ ਤੱਕ ਤਾਂ ਮਨ ਤੜਪਦਾ ਹੀ ਰਿਹਾ ਹੈ, ਹਰ ਇੱਕ 'ਤੇ ਸ਼ੱਕ ਹੀ ਕਰਦਾ ਰਿਹਾ, ਪਰ ਅੱਜ ਮਨ ਸ਼ਾਂਤੀ ਮਹਿਸੂਸ ਕਰ ਰਿਹਾ, ਅੱਜ ਮਨ ਖੇੜਾ ਮਹਿਸੂਸ ਕਰ ਰਿਹਾ ਹੈ। ਆਖਣ ਲੱਗੇ ਬਸ ਇਹੀ ਹੈਗਾ ਹੈ, ਜਿਸ ਦਿਨ ਪਰਮਾਤਮਾ ਦੀ ਹੋਂਦ ਮਹਿਸੂਸ ਹੁੰਦੀ ਹੈ ਰੋਮ ਰੋਮ ਰਸ ਨਾਲ ਭਰ ਜਾਂਦਾ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਹਾਂ, ਧਿਆਨਪੂਰਵਕ ਸਰਵਣ ਕਰ ਲੈਣਾ, ਸੰਸਾਰ ਦੇ ਕਿਸੇ ਬਾਗ ਵਿੱਚ ਇਤਨਾ ਖੇੜਾ ਨਹੀਂ ਹੁੰਦਾ, ਇਤਨੀ ਮੁਸਕਰਾਹਟ ਨਹੀਂ ਹੁੰਦੀ, ਜਿਤਨਾ ਖੇੜਾ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਹੁੰਦਾ ਹੈ, ਪਰਮਾਤਮਾ ਨੂੰ ਪਿਆਰ ਕਰਨ ਵਾਲਿਆਂ ਦੇ ਹਿਰਦੇ ਵਿੱਚ ਹੁੰਦਾ ਹੈ। ਪਰ ਸਭ ਤੋਂ ਵੱਡੀ ਬਦਕਿਸਮਤੀ ਹੈ ਪਰਮਾਤਮਾ ਨੂੰ ਦੂਰ ਜਾਣਨ, ਇਸ ਲਈ ਐਸਾ ਕਦੀ ਅਨੁਭਵ 'ਚ ਨਾ ਲਿਆਉਣਾ, ਐਸਾ ਕਦੀ ਵਿਚਾਰ ਨਾ ਲਿਆਉਣਾ ਕਿ ਸੰਸਾਰ ਨੇੜੇ ਹੈ ਪਰਮਾਤਮਾ ਦੂਰ ਹੈਗਾ, ਇਹ ਮਨਮੁੱਖ ਦਾ ਸੁਭਾਅ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਨਣ ਨੂੰ, ਰੋਸ਼ਨੀ ਨੂੰ ਸਾਰੇ ਸੰਸਾਰ ਦੇ ਪ੍ਰੇਮ ਵਾਲੇ ਹਿਰਦੇ ਪ੍ਰਵਾਨ ਕਰਦੇ। ਇਹ ਹੁਣੇ ਹੀ ਮੈਂ ਤੁਹਾਨੂੰ ਕੱਲ੍ਹ ਪਰਸੋਂ ਦੀ ਗਾਥਾ ਸਰਵਣ ਕਰਾਉਣਾ ਚਾਹੁੰਦਾ ਹਾਂ। ਉੱਤਰਾਖੰਡ ਵਿੱਚ ਸ਼ਹਿਰ ਹੈਗਾ ਮਸੂਰੀ, ਟੂਰਿਸਟ ਪੈਲੇਸ ਸਾਰੇ ਜਾਣਦੇ ਨੇ, ਦੁਨੀਆ ਦੇ ਸੈਲਾਨੀ ਉੱਥੇ ਆਉਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਹਿਤ ਨਾ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਚਲਾਈ ਹੋਈ, ਉਸ ਤਹਿਤ ਉੱਥੇ 3 ਦਿਨਾਂ ਦਾ ਸਮਾਗਮ ਰੱਖਿਆ ਹੋਇਆ, ਅਤੇ 3 ਦਿਨ 22, 23, 24 ਦਾ ਸਮਾਗਮ ਸੀ। ਬਰਸਾਤ ਬੜੀ ਹੁੰਦੀ ਰਹੀ, 100% ਬਰਸਾਤ ਵੈਦਰ ਫੋਰਕਾਸਟਿੰਗ ਸੀ, ਔਰ ਦਿਨ ਰਾਤ ਬਰਸਾਤ ਹੁੰਦੀ ਰਹੀ, ਅਤੇ ਮੈਨੂੰ ਹੈਰਾਨਗੀ ਉਸ ਵੇਲੇ ਹੋਈ, ਮੇਰਾ ਮਨ ਉਸ ਵੇਲੇ ਗਦਗਦ ਹੋਇਆ ਅਤੇ ਆਨੰਦ ਦਾ ਅਨੁਭਵ ਕੀਤਾ। ਇਲਾਕੇ ਦੇ ਸਾਰੇ ਮੁਸਲਮਾਨ ਵੀ ਆਏ ਹੋਏ ਸਨ, ਸਾਰੇ ਹਿੰਦੂ ਵੀ ਆਏ ਹੋਏ ਸਨ, ਕ੍ਰਿਸਚਨ ਵੀ ਆਏ ਹੋਏ ਸਨ। ਉਸ ਸ਼ਹਿਰ ਵਿੱਚ ਗੁਰਸਿੱਖਾਂ ਦੇ ਘਰ ਕੋਈ 30-40 ਹੈ ਨੇ, ਜ਼ਿਆਦਾ ਨਹੀਂ ਹੈਗੇ, ਅਤੇ ਗੁਰਦੁਆਰਾ ਸਿੰਘ ਸਭਾ ਅੱਜ ਤੋਂ 100 ਸਾਲ ਪਹਿਲੇ ਉਸ ਥਾਂ 'ਤੇ ਤਿਆਰ ਹੋਇਆ ਸੀ, ਛੋਟੇ ਕਮਰੇ ਦੇ ਰੂਪ ਵਿੱਚ। ਨਾਲੇ ਉਸ ਗੁਰਦੁਆਰਾ ਸਾਹਿਬ ਜੀ ਦਾ 100 ਸਾਲਾ ਸੰਗਤਾਂ ਨੇ ਸਥਾਪਨਾ ਦਿਵਸ ਮਨਾਇਆ, ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੁਹਾਨੂੰ ਪਤਾ ਹੋਵੇਗਾ ਇਹ ਜਿਹੜਾ ਸਾਲ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਰੂਪ ਵਿੱਚ ਮਨਾਇਆ ਜਾ ਰਿਹਾ, ਜਗ੍ਹਾ ਜਗ੍ਹਾ ਸਮਾਗਮ ਹੋ ਰਹੇ, ਸੰਗਤਾਂ ਸਤਿਕਾਰ ਨਾਲ ਭੇਜਦਿਆਂ ਹੋਇਆਂ ਪ੍ਰੇਮ ਨਾਲ ਸਮਾਗਮ ਕਰਦੀਆਂ ਪਈਆਂ ਨੇ। ਨਾਲੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350 ਸਾਲਾ ਵੀ ਸਮਰਪਿਤ ਹੁੰਦਿਆਂ ਮਨਾਇਆ ਗਿਆ। ਮੈਂ ਦੇਖ ਕੇ ਹੈਰਾਨ ਹੋਇਆ, ਮੈਂ ਕਿਹਾ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇਰੀ ਬਰਕਤ ਇਤਨੀ ਜ਼ਿਆਦਾ ਹੈ, ਭਾਵੇਂ ਬਹੁਤ ਜ਼ਿਆਦਾ ਬਰਸਾਤ ਸੀ
ਪਰ ਨਗਰ ਕੀਰਤਨ ਕੋਈ 6-7 ਘੰਟੇ ਚੱਲਿਆ ਹੋਵੇ। ਭਿੱਜਦੀਆਂ ਹੋਈਆਂ ਸੰਗਤਾਂ ਗੁਰੂ ਦੇ ਸ਼ਬਦ ਗਾ ਰਹੀਆਂ ਸਨ, ਬਾਣੀ ਦਾ ਰਸ ਮਾਣ ਰਹੀਆਂ ਸਨ, ਅਤੇ ਇੰਝ ਲੱਗਦਾ ਪਿਆ ਸੀ ਕਿ ਨਾਲੇ ਮੀਂਹ ਵਿੱਚ ਭਿੱਜ ਰਹੀਆਂ ਨੇ ਅਤੇ ਨਾਲੇ ਇਹਨਾਂ ਦੇ ਹਿਰਦੇ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ। ਔਰ ਇਹ ਪੰਕਤੀਆਂ ਸਾਕਾਰ ਹੋਈਆਂ ਦਿਖਾਈ ਪਈਆਂ, ਜਿੱਥੇ ਮਹਾਰਾਜ ਫੁਰਮਾਨ ਕਰਦੇ ਨੇ, ਝੱਖੜ ਝਾਂਗੀ ਮੀਂਹ ਉਹ ਵਰਸੈ ਹੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਦਰਬਾਰ ਸਾਹਿਬ ਦੇ ਜਥਿਆਂ ਨੇ ਕੀਰਤਨ ਕੀਤਾ ਔਰ ਬੜਾ ਆਨੰਦ ਬਣਿਆ। ਇਹ ਤਾਂ ਹੁੰਦਾ ਹੈ ਜੇ ਮਨੁੱਖ ਕਰਤੇ ਦੀ ਨੇੜਤਾ ਦਾ ਅਨੁਭਵ ਕਰਦਾ। ਔਰ ਉੱਥੇ ਇਹ ਵੀ ਬੜੀ ਹੈਰਾਨਗੀ ਦੀ ਗੱਲ ਸੀ ਔਰ ਪ੍ਰਸੰਨਤਾ ਦੀ ਗੱਲ ਸੀ, ਮੈਂ ਸਾਰੇ ਜਗਤ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਬਈ ਉੱਥੋਂ ਦੀ ਕਾਰਪੋਰੇਸ਼ਨ ਨੇ ਸਾਰਾ ਸ਼ਿਮਲਾ ਇਸ ਤਰ੍ਹਾਂ ਸਜਾਇਆ, ਮਸੂਰੀ ਇਸ ਤਰ੍ਹਾਂ ਸਜਾਇਆ ਸੀ ਜਿਵੇਂ ਕਿਸੇ ਸ਼ਹਿਨਸ਼ਾਹ ਦੇ ਘਰ ਵਿਆਹ ਹੁੰਦਾ ਹੋਵੇ। ਸਾਰਾ ਸ਼ਿਮਲਾ ਹੈ, ਮਸੂਰੀ ਇਸ ਤਰ੍ਹਾਂ ਸਜਾਇਆ ਹੋਇਆ ਸੀ, ਬੜੀ ਲਾਈਟਿੰਗ ਉਹਨਾਂ ਨੇ ਕੀਤੀ ਹੋਈ ਸੀ। ਫਿਰ ਗੁਰੂ ਕੇ ਲੰਗਰਾਂ ਵਾਸਤੇ ਬਹੁਤ ਵੱਡੀ ਮਾਇਆ ਵੀ ਉਹਨਾਂ ਨੇ ਦਿੱਤੀ, ਹੋਰ ਲੀਡਰ ਸਨ ਉੱਥੋਂ ਦੇ, ਬਹੁਤ ਵੱਡੀ ਮਾਇਆ ਉਹਨਾਂ ਨੇ ਵੀ ਭੇਟ ਕੀਤੀ। 20 ਕਮਰੇ ਸਤਿਗੁਰੂ ਜੀ ਦੀ ਮਿਹਰ ਸਦਕਾ ਉੱਥੇ ਸੰਗਤਾਂ ਨੂੰ ਨਵੇਂ ਬਣਾ ਕੇ ਸਮਰਪਿਤ ਕੀਤੇ ਗਏ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਸ਼ਨੀ ਸਾਰਾ ਸੰਸਾਰ ਮਾਣਨਾ ਚਾਹੁੰਦਾ। ਇਹੋ ਜਿਹੇ ਸਮਾਗਮ ਸਾਰੇ ਦੇਸ਼ ਵਿੱਚ ਅਤੇ ਸਾਰੀ ਦੁਨੀਆ ਵਿੱਚ ਹੋਣੇ ਚਾਹੀਦੇ ਨੇ, ਜਿੱਥੇ ਸਰਬ ਸਾਂਝੀ ਵਾਲਤਾ ਦਾ ਚਾਨਣ ਦਿਖਾਈ ਪੈਂਦਾ ਹੋਵੇ। ਇਹ ਬਹੁਤ ਵੱਡੀ ਖੁਸ਼ਕਿਸਮਤੀ ਹੈ, ਪਰ ਬਦਕਿਸਮਤੀ ਹੁੰਦੀ ਹੈ ਜੇ ਗੁਰੂ ਨਾਲ ਦੂਰੀ ਬਣ ਜਾਏ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਮਨਮੁਖ ਦਾ ਸੁਭਾਅ ਹੈ ਜਾਣ ਤੋਂ ਦੂਰ ਤੁਮੇ ਪ੍ਰਭ ਨੇਰ। ਬੜੇ ਮਹਾਂਬੋਲ ਸਤਿਗੁਰੂ ਜੀ ਦੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਮਨੁੱਖ ਦਾ ਸੁਭਾਅ ਐਸਾ ਬਣ ਗਿਆ, ਇੱਤ ਤੱਕ ਹੈ, ਇੱਤ ਤੇ ਉੱਤ ਭਿੱਖ ਹੈ। ਆਪਣੇ ਮਨ ਦੀਆਂ ਜਿਹੜੀਆਂ ਭੈੜੀਆਂ ਭਾਵਨਾਵਾਂ ਨੇ ਨਾ, ਦੁਨੀਆ ਨੂੰ ਠੱਗਣ ਵਾਸਤੇ, ਛਲਾਵੇ ਵਾਸਤੇ, ਕਦੀ ਗੁਰੂ ਗੋਬਿੰਦ ਸਿੰਘ ਵਰਗੇ ਬਸਤਰ ਪਾ ਲਏ, ਕਦੀ ਕਿਸੇ ਹੋਰ ਮਹਾਂਪੁਰਖ ਵਰਗੇ ਬਸਤਰ ਪਾ ਲਏ, ਅਤੇ ਆਖਿਆ ਮੈਂ ਸੰਤ ਬਣ ਗਿਆ, ਗੁਰੂ ਬਣ ਗਿਆ, ਆਪਣੇ ਸਿਰ 'ਤੇ ਚੌਰ ਚੁਲਵਾ ਲਿਆ, ਮੈਂ ਗੁਰੂ ਬਣ ਗਿਆ। ਮਹਾਰਾਜ ਕਹਿੰਦੇ ਨੇ ਉਹ ਇਹਨਾਂ ਛਲ ਕਪਟਾਂ ਵਿੱਚ ਹੀ ਲੱਗਿਆ ਰਹਿੰਦਾ, ਆਵੇ ਲੋਭੀ ਫੇਰ ਉਹ ਲੋਭ ਦੇ ਚੱਕਰ ਵਿੱਚ ਆ ਜਾਂਦਾ, ਫਸ ਜਾਂਦਾ ਹੈ। ਬੜਾ ਪਿਆਰਾ ਸ਼ਬਦ ਮਹਾਰਾਜ ਨੇ ਬਖਸ਼ਿਆ ਹੈ, ਆਓ ਇਹਨਾਂ ਪਾਵਨ ਪੰਕਤੀਆਂ ਦਾ ਲੜੀਵਾਰ ਪਾਠ ਅਤੇ ਨਾਲੇ ਅੱਕਰੀ ਅਰਥ ਵਿਚਾਰਨ ਦਾ ਯਤਨ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ।
ਯਤਨ ਕਰ ਮਨੁੱਖ ਡਹਿਕਾਵ, ਉਹ ਅੰਤਰ ਜਾਮੀ ਜਾਨ।
ਮਹਾਰਾਜ ਕਹਿੰਦੇ ਐਸਾ ਲੋਭ ਗ੍ਰਸਿਆ ਮਨੁੱਖ ਬੜਾ ਯਤਨ ਕਰਦਾ ਰਹਿੰਦਾ ਹੈ। ਡਹਿਕਾਵੇ ਦਾ ਮਤਲਬ ਹੈ ਠੱਗਦਾ ਹੈ, ਲੋਕਾਂ ਨੂੰ ਛਲ ਵਿੱਚ ਰੱਖਦਾ, ਕਪਟ ਵਿੱਚ ਰੱਖਦਾ, ਪਾਖੰਡ ਜਾਲ ਬਣਾਉਂਦਾ ਰਹਿੰਦਾ। ਯਤਨ ਕਰੇ, ਇਹ ਯਤਨ ਬਹੁ ਵਚਨ ਸ਼ਬਦ ਹੈ, ਇੱਕ ਯਤਨ ਨਹੀਂ ਕਰਦਾ, ਉਹ ਬੜੇ ਯਤਨ ਕਰਦਾ। ਐਸਾ ਮਨੁੱਖ ਜਗ੍ਹਾ ਜਗ੍ਹਾ ਇਹ ਤਮਾਮ ਮੀਡੀਆ ਵਿੱਚ ਵੀ ਆਪਣਾ ਪਾਖੰਡ ਪ੍ਰਚਾਰ ਕਰਦਾ ਰਹਿੰਦਾ। ਯਤਨ ਕਰੇ ਮਨੁੱਖ ਡਹਿਕਾਵੇ, ਪਰ ਉਹ ਅੰਤਰ ਜਾਮੀ ਜਾਣਾ, ਜਗਤ ਨੂੰ ਛਲ ਸਕਦਾ ਹੈ ਪਰ ਕਰਤਾ ਪੁਰਖ ਅੰਦਰ ਦੀ ਜਾਣਨ ਵਾਲਾ ਉਸ ਨੂੰ ਨਹੀਂ ਛਲਿਆ ਜਾ ਸਕਦਾ।
ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰ ਨਿਰਬਾਨ।
ਬਾਹਰੋਂ ਅਲਿਪਤ ਹੋਣ ਦਾ ਦਿਖਾਵਾ ਕਰਦਾ ਬਈ ਮੈਂ ਮੁਕਤ ਹੋ ਗਿਆ, ਨਿਰਬਾਨ ਹੋ ਗਿਆ, ਭੇਖ ਦਿਖਾ ਕੇ ਜਗਤ ਨੂੰ ਛਲਦਾ ਹੈ। ਮਹਾਰਾਜ ਪਤਾ ਕੀ ਕਹਿੰਦੇ ਨੇ, ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਆਪ ਪੜ੍ਹਦੇ ਹੋ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਤੇ ਝੋਲੀ 'ਚ ਕੀ ਬਣਦਾ ਹੈ? ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ, ਅਖੀਰ ਵੇਲੇ ਉਹਦਾ ਜੀਵਨ ਸਮਾਪਤੀ ਤੋਂ ਬਾਅਦ ਵੀ ਨਰਕ ਵਿੱਚ ਹੀ ਪੈਂਦਾ, ਆਪਣਾ ਸਾਰਾ ਜੀਵਨ ਵੀ ਉਹਦੇ ਅੰਦਰ ਦੁਬਦਾ ਦੀ ਕੈਂਚੀ ਚੱਲਦੀ ਰਹਿੰਦੀ, ਦੁੱਖ ਦਾ ਪੀੜਾ ਦਾ ਉਹਦੇ ਅੰਦਰ ਕੁਲਾੜਾ ਚੱਲਦਾ ਹੀ ਰਹਿੰਦਾ, ਜਿਉਂਦਿਆਂ ਵੀ ਦੁਖੀ ਰਹਿੰਦਾ, ਮਰ ਕੇ ਵੀ ਕਿੱਥੋਂ ਸੁਖੀ ਹੋਣਾ? ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਪਾਪ ਕਰੇ ਕਰ ਮੁੱਕਰ ਪਾਵੇ, ਕਰਦਾ ਗੁਨਾਹ ਹੈ ਪਰ ਝਟਪਟ ਮੁੱਕਰ ਜਾਂਦਾ, ਮੈਂ ਕੀਤਾ ਹੀ ਕੋਈ ਨਹੀਂ। ਇੱਥੇ ਵੀ ਬੜੇ ਲੋਕ ਨੇ ਕਤਲ ਕਰਦੇ ਨੇ, ਵਿਚਾਰ ਕਰਦੇ ਨੇ, ਅਦਾਲਤ ਪਕੜਦੀ ਹੈ ਫਿਰ ਮੁੱਕਰ ਜਾਂਦੇ ਨੇ, ਵੀ ਮੈਂ ਨਹੀਂ ਕੀਤਾ। ਪੜ੍ਹਿਆ ਲਿਖਿਆ ਜੱਜ ਜਾਣਦਾ ਬਈ ਕੀਤਾ ਇਹਨੇ ਹੈਗਾ, ਉਹ ਸਜ਼ਾ ਦੇ ਦੇਣ। ਚਲੋ ਇੱਥੇ ਸਜ਼ਾ ਤੋਂ ਕੋਈ ਬਚ ਵੀ ਸਕਦਾ ਗਵਾਹਾਂ ਦੀ ਅਣਹੋਂਦ ਕਰਕੇ, ਪਰ ਕਰਤਾ ਪੁਰਖ ਦੀ ਬਾਰਗਾਹ ਵਿੱਚ ਬਚਿਆ ਨਹੀਂ ਜਾ ਸਕਦਾ, ਕਿਉਂਕਿ ਉਸਨੇ ਸਭ ਕੁਝ ਕਰਦਿਆਂ ਤੈਨੂੰ ਆਪ ਦੇਖਿਆ ਹੋਇਆ ਹੈ।
ਜਾਣਤ ਦੂਰ ਤੁਮਹੇ ਪ੍ਰਭ ਨੇਰ,
ਭਾਵੇਂ ਜਾਣਦਾ ਦੂਰ ਹੈਗਾ ਹੈ ਪਰ ਹੇ ਕਰਤਾ ਪੁਰਖ ਤੂੰ ਸਭ ਤੋਂ ਨੇੜੇ ਹੈ ਸਾਰਿਆਂ ਦੇ।
ਉਤ ਤਾਕ ਉਤ ਤੇ ਉਤ ਪੇਖ ਆਵ ਲੋਭੀ ਫੇਰ,
ਲੋਭ ਦੇ ਚੱਕਰ ਵਿੱਚ ਪਿਆ ਆ, ਲੋਭ ਦੇ ਗੇੜ ਵਿੱਚ ਫਸਿਆ ਆ, ਆਪਣੇ ਪਾਖੰਡ ਦੀਆਂ ਜੁਗਤੀਆਂ ਬਣਾਉਂਦਾ ਰਹਿੰਦਾ, ਜਿਵੇਂ ਇੱਧਰ ਦੇਖਣਾ ਉੱਧਰ ਦੇਖਣਾ, ਬਈ ਇਹ ਕਰ ਲਵਾਂ ਇਹ ਕਰ ਲਵਾਂ, ਇਸ ਤਰ੍ਹਾਂ ਲੋਕ ਮੇਰੇ ਜਾਲ ਵਿੱਚ ਫਸ ਜਾਣਗੇ। ਅਸਲ ਵਿੱਚ ਇਹ ਉਸ ਮਛਲੀ ਦੀ ਤਰ੍ਹਾਂ ਹੈ ਜਿਹੜੀ ਆਪ ਜਾਲ ਵਿੱਚ ਫਸੀ ਹੋਵੇ ਅਤੇ ਮਨ ਵਿੱਚ ਧਾਰਨਾ ਇਹ ਬਣਾ ਲਏ ਵੀ ਬਾਕੀਆਂ ਨੂੰ ਫਸਾਉਣਾ ਹੈ। ਐਸੇ ਮਨੁੱਖ ਖੁਦ ਹੀ ਫਸੇ ਹੁੰਦੇ ਹਨ ਵਿਕਾਰਾਂ ਵਿੱਚ।
ਰਹਾਉ ਜਬ ਲੱਗ ਟੁੱਟਾ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨਾ ਕੋਈ।
ਭਾਵੇਂ ਕਿਤਨੇ ਭੇਖ ਬਣਾ, ਕਿਤਨਾ ਲੋਕ ਦਿਖਾਵਾ ਕਰ, ਜਿਤਨੀ ਦੇਰ ਮਨ ਦਾ ਭਰਮ ਨਹੀਂ ਟੁੱਟੇਗਾ, ਮਨ ਵਿਸ਼ਵਾਸ ਨਾਲ ਨਹੀਂ ਭਰੇਗਾ, ਭੁਲੇਖਾ ਨਹੀਂ ਮੁੱਕੇਗਾ, ਉਤਨੀ ਦੇਰ ਕੇਵਲ ਦਿਖਾਵੇ ਨਾਲ ਦੁੱਖਾਂ ਤੋਂ ਨਿਜ਼ਾਤ ਨਹੀਂ ਪਾਵੇਂਗਾ, ਮੁਕਤ ਨਹੀਂ ਹੋਵੇਗਾ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਸਤਿਗੁਰੂ ਇਹ ਜਗਤ ਨਾਲ ਵਿਚਾਰ ਸਾਂਝਾ ਕਰਦੇ, ਕਹਿੰਦੇ ਪਏ ਹਨ ਕਿ ਉਹ ਪਰਮਾਤਮਾ ਦਇਆਲ ਹੈ। ਮੇਰੇ ਮਨ ਵਿੱਚ ਵਿਚਾਰ ਆ ਰਿਹਾ ਵੀ ਸਾਹਿਬ ਨੇ ਇੱਥੇ ਦਇਆਲ ਸ਼ਬਦ ਵਰਤਿਆ, ਦਇਆਲ ਦਾ ਮਤਲਬ ਹੈ ਇਹ ਸਮਾਸੀ ਸ਼ਬਦ ਹੈ। ਸਮਾਸੀ ਸ਼ਬਦ ਦਾ ਭਾਵ ਹੈ ਇੱਕ ਸ਼ਬਦ ਵਿੱਚ ਦੂਜਾ ਸ਼ਬਦ ਸਮਾਇਆ ਹੋਣਾ। ਆਲਹ ਸ਼ਬਦ ਹੈ ਸੰਸਕ੍ਰਿਤ ਦਾ, ਅਤੇ ਆਲਹ ਦਾ ਮਤਲਬ ਘਰ ਹੈਗਾ, ਅਤੇ ਦਇਆ ਅਤੇ ਆਲਹ ਦੋ ਸ਼ਬਦ ਮਿਲ ਕੇ ਇੱਕ ਸ਼ਬਦ ਬਣਿਆ ਹੈ। ਪਰਮਾਤਮਾ ਦਇਆ ਦਾ ਘਰ ਹੈਗਾ, ਦਇਆ ਦਾ ਘਰ ਸਾਹਿਬ ਇਸ ਲਈ ਕਹਿੰਦੇ ਨੇ ਕਿ ਜੇ ਕੋਈ ਮਨੁੱਖ ਇਸ ਗੱਲ ਨੂੰ ਪ੍ਰਵਾਨ ਕਰ ਲਵੇ ਕਿ ਮੈਂ ਲੋਕਾਂ ਨੂੰ ਠੱਗਦਾ ਰਿਹਾ। ਇਹ ਕਾਮਰੂਪ ਦੇਸ਼ ਦੀ ਗੁਹਾਟੀ ਆਸਾਮ ਦਾ ਨਗਰ ਹੈਗਾ ਹੈ, ਉੱਥੇ ਕਮਾਖਿਆ ਦੇਵੀ ਦਾ ਮੰਦਰ ਵੀ ਹੈਗਾ, ਇਸ ਕਰਕੇ ਉਸਨੂੰ ਕਾਮਰੂਪ ਜਨਮ ਸਾਖੀ 'ਚ ਲਿਖਿਆ ਗਿਆ। ਉੱਥੇ ਨੂਰ ਸ਼ਾਹ ਨਾਮ ਦੀ ਰਾਣੀ ਸੀ ਜੋ ਭੇਖ ਬਣਾ ਕੇ ਜਾਦੂ ਕਰਕੇ ਲੋਕਾਂ ਨੂੰ ਠੱਗਦੀ ਸੀ, ਪਰ ਜਦ ਸ਼੍ਰੀ ਗੁਰੂ ਨਾਨਕ ਦੇਵ ਦੇ ਉੱਥੇ ਚਰਨ ਪਏ, ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣੇ, ਅਤੇ ਫਿਰ ਇਸ ਦੀਆਂ ਚੀਖਾਂ ਨਿਕਲ ਗਈਆਂ, ਮਹਾਰਾਜ ਦੇ ਚਰਨ ਪਕੜ ਲਏ, ਆਖਿਆ ਮੈਂ ਲੋਕਾਂ ਨੂੰ ਠੱਗਦੀ ਰਹੀ ਹਾਂ। ਮਹਾਰਾਜ ਕਹਿਣ ਲੱਗੇ, ਨੂਰ ਸ਼ਾਹ ਲੋਕਾਂ ਨੂੰ ਕੀ ਠੱਗਣਾ ਹੈ, ਮਨੁੱਖ ਆਪ ਹੀ ਠੱਗਿਆ ਜਾਂਦਾ ਹੈ। ਲੋਕਾਂ ਨੂੰ ਕੀ ਸਲਣਾ ਹੈ, ਮਨੁੱਖ ਆਪ ਹੀ ਸਲਿਆ ਜਾਂਦਾ ਹੈ। ਆਖਣ ਲੱਗੀ, ਹੁਣ ਮੈਨੂੰ ਬਖਸ਼ ਲਵੋ, ਗੁਰੂ ਦਇਆਲੂ ਹੈ ਨਾ, ਦਇਆ ਦਾ ਘਰ ਹੈ। ਆਖਣ ਲੱਗੇ, ਹੁਣ ਤੋਂ ਆਪਣੇ ਅਮਾਲ ਠੀਕ ਕਰੋ, ਨਾਮ ਨਾਲ ਜੁੜੋ, ਕਿਰਤ ਕਰਨੀ ਵੰਡ ਸਕਣਾ, ਨਾਮ ਜਪਦਿਆਂ ਹੋਇਆਂ ਜੀਵਨ ਸਫਲ ਕਰੋ, ਫਿਰ ਦਇਆਲ ਪ੍ਰਭੂ ਬਖਸ਼ ਲੈਂਦਾ। ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ, नानक कहत चेत चिंता मन तैं भी उतरस पारा। तुम्हें बख्शिया जावेगा कहो नानक दयाल स्वामी संत भगत जन सोई। वो मनुख जिहड़ा दयाल प्रभु दे चरणां दा आसरा लैंदा है, गुनाहां तो तौबा करदा है और छल कपट नूं त्याग दिंदा है, वह फिर संत हो जांदा है, भगत हो जांदा है, उस नूं परमात्मा दा सेवक आख्या जांदा है। वरना पाखंडियां नूं ते दिखावे वालियां नूं कदे भी नहीं आख्या जा सकदा। बड़े महाबोल ने साहब जी दे। आओ इन्हां पावन पंक्तियां दा पाठ आखिरी पंक्तियां दा सारे रल के करिए ते फिर खिमा प्रार्थी होवांगे। हाँ जी।
जब लग टुटै नाही मन भरमा
तब लग मुकत ना कोई
कहो नानक दयाल स्वामी
संत भगत जन सोई। वाहेगुरु जी का खालसा
वाहेगुरु जी की फतेह।